ਜ਼ਾਹਰ ਕਰਦਾ। ਜੇ ਮਨ ਚੁੱਪ ਹੈ ਨਾ ਸੁਣਨਾ ਤਾਂ ਲਹਿਰ ਪਾਣੀ ਦੇ ਵਿੱਚ ਹੀ ਉਹਨਾਂ ਚ ਸਮਾਈ ਹੋਈ। ਜੇ ਲਹਿਰ ਉੱਠੂ ਪ੍ਰਭਾਵ ਕਬੂਲ ਕਰੂਗੀ ਹਵਾ ਦਾ, ਫਿਰ ਆਪਣਾ ਆਪ ਜ਼ਾਹਰ ਕਰੂ। ਮਨ ਆਪਣਾ ਆਪ ਜ਼ਾਹਰ ਕਰਦਾ ਬੋਲ ਕੇ, ਮਨ ਆਪਣਾ ਆਪ ਜ਼ਾਹਰ ਕਰਦਾ ਜੀਵ ਇੱਛਾ ਧਾਰ ਕੇ, ਕਿਸੇ ਮਾਇਆ ਦੀ ਇੱਛਾ ਧਾਰ ਕੇ, ਚਾਹੇ ਦੇਖ ਕੇ ਚਾਹੇ ਸੁਣ ਕੇ ਚਾਹੇ ਚੱਖ ਕੇ ਚਾਹੇ ਸੁੱਕ ਕੇ, ਕਿਤੇ ਵੀ ਸਪਰਸ਼ ਪੰਜ ਗਿਆਨ ਗਿਆਨ ਦਰਿਆ ਨਾਲ ਕਰਦਾ ਹੈ। ਜਦ ਇਹਦੇ ਜਿਹੜੀ ਇੱਛਾ ਪੈਦਾ ਹੁੰਦੀ ਹੈ ਇਹਦੇ ਨਾਲ ਪ੍ਰਗਟ ਹੁੰਦਾ ਆਪਣਾ ਆਪ, ਇਹਦਾ ਪ੍ਰਗਟ ਹੋਇਆ ਹੀ ਫੜ ਹੁੰਦਾ ਇਹ, ਪ੍ਰਗਟ ਹੋਇਆ ਹੋਇਆ ਕਾਲ ਦੀ ਗ੍ਰਿਫਤ ਚਾਹੁੰਦਾ ਹੈ, ਲੁਕਿਆ ਹੋਇਆ ਨਹੀਂ ਲੱਭਦਾ ਕਾਲ ਨੂੰ। ਜੇ ਲਹਿਰ ਪੈਦਾ ਹੀ ਨਾ ਹੋਵੇ ਤਾਂ ਲਹਿਰ ਨੂੰ ਕੌਣ ਫੜੂਗਾ, ਪਤਾ ਹੀ ਨਹੀਂ ਕਿੱਥੇ ਲਹਿਰ, ਪਾਣੀ ਦਾ ਲਹਿਰ ਦਾ ਪਤਾ ਹੀ ਕੋਈ ਨਹੀਂ। ਲਹਿਰ ਦਾ ਹੀ ਡੰਡਾ ਪੈਣਾ ਹੈ, ਉੱਚੀ ਜਾਂਦੀ ਹੈ ਨਾ ਉਹ ਲਹਿਰ, ਆਪਣੇ ਮੂਲ ਨਾਲ ਉੱਚੀ ਜਾਂਦੀ ਹੈ। ਆਪਣੇ ਮੂਲ ਨਾਲ ਉੱਚਾ ਜਾਣ ਦਾ ਹੰਕਾਰ ਹੈ, ਪਰਮੇਸ਼ਰ ਦੇ ਭਾਣੇ ਤੋਂ ਉੱਪਰ ਜਾਣਾ, ਉੱਪਰ ਹੋਰ ਕੁਛ ਭਾਲਣਾ ਜਾ ਕੇ, ਇਹ ਤਾਂ ਹੰਕਾਰ ਹੈ। ਗਰਭ ਤੇ ਪ੍ਰਹਾਰ ਹੁੰਦਾ ਡੰਡੇ ਦਾ ਕਾਲ ਦੇ ਦਾ, ਇਹ ਗਰਭ ਕਰਕੇ ਪ੍ਰਹਾਰ ਹੁੰਦਾ, ਗਰਭ ਪ੍ਰਹਾਰੀ ਹੈ ਨਾ ਜਿਹੜਾ ਉੱਪਰ ਉੱਠਦਾ ਹੈ ਉਹਦਾ ਹੀ ਸਰਦੀ ਡੰਡਾ ਪੈਂਦਾ। ਜੇ ਉੱਪਰ ਉੱਠੇ ਹੀ ਨਾ ਫਿਰ ਡੰਡਾ ਲੱਗਦਾ ਹੀ ਨਹੀਂ ਹੈ। ਉੱਪਰ ਉੱਠ ਗਰਭ ਦੇ ਉੱਤੇ ਹੀ ਪ੍ਰਹਾਰ ਹੈ, ਜੇ ਗਰਭ ਹੈ ਨਹੀਂ ਤਾਂ ਪ੍ਰਹਾਰ ਹੈ ਨਹੀਂ, ਉਹਦੇ 'ਤੇ ਫਿਰ ਲੁਕਿਆ ਹੋਇਆ ਉਹ ਸਮਾਇਆ ਹੋਇਆ ਵਿੱਚ। ਮਨ ਸੁਣਨਾ ਲੁਕੇ, ਜਿਹੜਾ ਕਾਨੂੰਨ ਦੇ ਅੰਦਰ ਹੈ ਕਾਨੂੰਨ ਉਹਦੇ ਉੱਤੇ ਵਾਰ ਨਹੀਂ ਕਰਦਾ, ਕਾਨੂੰਨ ਉਹਦੇ ਤੇ ਹਮਲਾ ਕਰਦਾ ਜਿਹੜਾ ਕਾਨੂੰਨ ਤੇ ਬਾਹਰ ਜਾਂਦਾ। ਬਸ ਆਹ ਗੱਲ, ਕਾਨੂੰਨ ਉਹਦੇ ਖਿਲਾਫ਼ ਹੈ ਜਿਹੜਾ ਕਾਨੂੰਨ ਦੇ ਖਿਲਾਫ਼ ਹੈ, ਉਹ ਤੇ ਉੱਪਰ ਜਾਂਦਾ ਕਾਨੂੰਨ ਤੇ ਉੱਪਰ ਸਮਝ ਆਪਣੇ ਆਪ ਨੂੰ, ਫਿਰ ਕਾਨੂੰਨ ਫਿਰ ਡੰਡਾ ਸਰਕਾਰ ਦਾ ਉਹਦੇ ਪੈਣਾ ਹੀ ਹੈ, ਫਿਰ ਤਾਂ ਪੈਣਾ ਹੀ ਹੈ। ਇਹ ਮੈਂ ਪਰਮੇਸ਼ਰ ਦਾ ਡੰਡਾ
ਆਪਾ ਪਦ ਨਿਰਵਾਣ ਨਾ ਚੀਨਿਆ,
ਆਪਾ ਪਦ ਨਿਰਵਾਣ ਨਾ ਚੀਨ, ਆਪਾ ਪਦ ਕੀ
ਚੀਨਿਆ ਇਨ ਵਿਧੀ,
ਆਪਾ ਪਦ ਕੀ ਹੈ, ਆਪ ਇਹ ਜੀਵ ਕੀ ਚੀਜ਼ ਹੈ, ਆਪਾ ਪਦ ਦਾ ਕੀ ਹੈ, ਸਰੀਰ ਨਹੀਂ ਹੈ, ਸਰੀਰ ਤੋਂ ਬਿਨਾਂ ਕੀ ਹੈ ਤੂੰ, ਉਹ ਖੋਜ ਆਪਣੇ ਆਪ ਨੂੰ ਖੋਜ, ਤੂੰ ਕੀ ਹੈ। ਆਪਾ ਪਦ ਨਿਰਵਾਣ, ਨਿਰਵਾਣ ਉਹ ਹੈ ਜਿਹੜਾ ਬੋਲਦਾ ਨਹੀਂ ਹੈ, ਸੁਣ ਸੁਣ ਅਵਸਥਾ ਤੂੰ ਕੀ ਹੈ, ਸੁਣ ਅਵਸਥਾ ਵਿੱਚ ਕੀ ਹੈ, ਹੰਕਾਰ ਦੀ ਅਵਸਥਾ ਚ ਕੀ ਹੈ ਉਹ ਤਾਂ ਪਤਾ ਹੈ, ਹੰਕਾਰ ਦੀ ਅਵਸਥਾ ਵਿੱਚ ਜਿਹੜਾ ਇੱਕ ਦੂਜੇ ਨੂੰ ਪਛਾਣ ਲਈ ਹੋ, ਸੁਣਨ ਵਾਲੀ ਅਵਸਥਾ ਦੀ ਜਿਹੜੀ ਤੇਰੀ ਹੈ ਨਾ, ਸੁਣਨ ਵਾਲੀ ਅਵਸਥਾ ਦੀ ਤੇਰੀ ਜਿਹੜੀ ਸ਼ਕਲ ਹੈ ਉਹ ਇੱਕ ਦੀ ਸ਼ਕਲ ਹੈ, ਉਹ ਅਸਲੀ ਸ਼ਕਲ ਹੈ ਤੇਰੀ। ਲਹਿਰ ਵਾਲੀ ਸ਼ਕਲ ਤਾਂ ਬਣਾਉਟੀ ਹੈ, ਟਿੱਕੀ ਹੋਈ ਪਾਣੀ ਦੀ ਜਿਹੜੀ ਸ਼ਕਲ ਹੈ ਇੱਕ ਹੋ ਕੇ, ਜੇ ਇੱਕ ਲਹਿਰ ਨਹੀਂ ਉੱਠਦੀ ਫਿਰ ਇੱਕ, ਨਿਰਵਾਣ ਪਦ ਜ਼ਿਆਦਾ ਹੈ ਜ਼ਿਆਦਾ ਇਹਦੇ 'ਚ ਲਹਿਰ ਨਹੀਂ ਉੱਠਦੀ ਫਿਰ ਇੱਕ ਹੈ। ਆਪਾ ਪਦ ਕੀ ਹੈ, ਨਿਰਵਾਣ ਹੈ ਜਦ ਇਹ, ਆਪਾ ਪਦ ਨਿਰਵਾਣ ਦਾ ਖੋਜ ਲੈਣਾ, ਇੱਕ ਦਾ ਖੋਜ ਲੈਣਾ, ਇੱਕ ਕੀ ਹੈ ਉਹਨੂੰ ਸਮਝ ਲੈਣਾ ਅਸਲ 'ਚ। ਇੱਥੇ ਆਤਮਾ ਪਰਾਤਮਾ ਦੋਹਾਂ ਦੀ ਸਮਝ ਇਕੱਠੀ ਦੀ ਗੱਲ ਹੈ। ਆਪਾ ਪਦ ਨਿਰਵਾਣ, ਨਿਰਵਾਣ ਜਿਹੜਾ ਲਫ਼ਜ਼ ਵਰਤਿਆ ਹੈ ਉੱਥੇ ਆਤਮ ਜੀਨ ਪਰਾਤਮ ਜੀਨ ਹੋਏ ਨੇ, ਇੱਥੇ ਆਪਾ ਪਦ ਨਿਰਵਾਣ ਦੋਹਾਂ ਨੂੰ ਇਕੱਠਾ ਜੀਣ ਦੀ ਗੱਲ ਹੈ, ਇੱਕ ਸਿੱਧਾ ਹੀ ਸਮਝ ਲੈਣਾ। ਆਪਾ ਪਦ ਨਿਰਵਾਣ ਨਾ
ਜਿੰਨਿਆ
ਚੀਨਿਆਂ ਖੋਜਿਆ,
ਇਨ ਵਿਧੀ ਅਭਿਓ ਨਾ ਚੁੱਕੇ,
ਇਨ ਵਿਧੀ ਅਭਿਓ ਨਾ ਚੁੱਕੇ। ਜੇ ਨਹੀਂ ਚੀਨਿਆ ਤਾਂ ਭੈ ਪਦ ਕਿਵੇਂ, ਜਿਹੜੀ ਭੈ ਇਹ ਮੁਕਤ ਕਿਵੇਂ ਹੋ ਜਾਏ, ਭੈ ਮੁਕਤ ਕਿਵੇਂ ਹੋ ਸਕਦਾ। ਜੇ ਨਹੀਂ ਚੀਨਿਆ ਆਪਣਾ ਆਪਾ, ਬਾਹਰੋਂ ਇੱਕ ਕਿਤੋਂ ਨਹੀਂ ਮਿਲਣਾ, ਤੂੰ ਆਪ ਇੱਕ ਹੈ, ਤੈਨੂੰ ਤੇਰਾ ਸਰੂਪ ਦਰਸ਼ਨ ਹੋ ਕੇ ਆਤਮ ਦਰਸ਼ਨ ਨਾਲੇ ਤੂੰ ਇੱਕ, ਤੈਨੂੰ ਇੱਕ ਦਾ ਦਰਸ਼ਨ ਹੋਣਾ, ਇਹ ਕਹਿ ਰਿਹਾ ਕਬੀਰ। ਇੱਕ ਦਾ ਦਰਸ਼ਨ ਤੇਰਾ ਆਤਮ ਦਰਸ਼ਨ ਹੈ, ਹੋਰ ਨਹੀਂ ਕੋਈ ਹੈਗਾ। ਕਿਸੇ ਪਰਮਾਤਮਾ ਪਰਮੇਸ਼ਰ ਦੀ ਗੱਲ ਨਹੀਂ ਹੈ ਗੁਰਬਾਣੀ ਚ ਕਿਤੇ ਵੀ। ਜਿਨ੍ਹਾਂ ਲੋਕਾਂ ਨੇ ਪਰਮਾਤਮਾ ਦਾ ਕਨਸੈਪਟ ਕਰ ਲਿਆ ਸਾਰੇ ਫਸ ਗਏ, ਸਾਰੇ ਫਸੇ। ਉਹਨਾਂ ਤੋਂ ਇਹ ਪ੍ਰੋਬਲਮ ਦਾ ਹੱਲ ਹੀ ਨਹੀਂ ਹੈ ਉਹਨਾਂ ਦੇ ਧਰਮਾਂ ਚ। ਪਰਮਾਤਮਾ ਇੱਕ ਹੈ, ਉਹਦੇ ਚ ਕਿਵੇਂ ਮਿਲਜੂ ਕੋਈ? ਫਿਰ ਉਹਨਾਂ ਨੇ ਕੀ ਕੀਤਾ? ਕਹਿੰਦੇ ਦਰਸ਼ਨ ਦਿੱਤੇ ਉਹ ਚਲਿਆ ਗਿਆ, ਮਿਲਿਆ ਤਾਂ ਹੈ ਨਾ, ਤੁਰਦ ਉੱਥੇ ਛੱਡ ਗਿਆ। ਤੁਸੀਂ ਤਾਂ ਉਹੋ ਜਿਹਾ ਤਾਂ ਉਹੋ ਜਿਹਾ ਹੀ ਰਹਿ ਗਏ। ਫਿਰ ਸਮੁੰਦਰ ਦਾ ਦਰਸ਼ਨ ਹੋ ਗਿਆ, ਬੂਦ ਨੂੰ ਫਿਰ ਵੀ ਬੂਦ ਬੂਦ ਰਹਿ ਗਈ। ਸਮੁੰਦਰ ਨਾਲ ਮਿਲ ਕੇ ਬੂਦ ਫਿਰ ਕਿਵੇਂ ਵਿਛੜ ਗਈ? ਉਹਨਾਂ ਕੋਲ ਪ੍ਰੋਬਲਮ ਦਾ ਜਵਾਬ ਹੀ ਨਹੀਂ ਹੈ। ਉਹ ਤਾਂ ਜਿਵੇਂ ਇੱਕ ਦੂਏ ਨੂੰ ਆਦਮੀ ਨੂੰ ਆਦਮੀ ਮਿਲਦਾ ਨਾ, ਮਿਲ ਕੇ ਚਲਿਆ ਜਾਂਦਾ। ਆ ਕਹਿੰਦੇ ਨੇ ਉਹ ਵੀ ਆਦਮੀ ਆਇਆ, ਦਰਸ਼ਨ ਦੇ ਗਿਆ, ਚਲਿਆ ਗਿਆ, ਉੱਥੇ ਹੀ ਰਹਿ ਗਿਆ। ਉਹ ਤਾਂ ਐ ਕਹਿ ਰਹੇ ਨੇ, ਉਹ ਇਸ ਤਰੀਕੇ ਨਾਲ ਫਸ ਗਏ, ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਜਵਾਬ ਇਹਦਾ ਕੀ ਦੇਈਏ। ਇਹ ਪ੍ਰੋਬਲਮ ਹੈ ਰਹਿ ਗਈ ਉਹਨਾਂ ਸਾਰਿਆਂ ਦੀ, ਧਰਮਾਂ ਦੀ, ਉਹ ਜਿਨ੍ਹਾਂ ਨੇ ਪਰਮਾਤਮਾ ਕੋਈ ਕਨਸੈਪਟ, ਪਰਮਾਤਮਾ ਦਾ ਕਨਸੈਪਟ ਜਿਹਨਾਂ ਨੇ ਕੱਢ ਲਿਆ। ਇਸ ਕਰਕੇ ਗੁਰਬਾਣੀ ਚ ਪਰਮਾਤਮਾ ਨੂੰ ਕੋਈ ਚੀਜ਼ ਹੈ ਨਹੀਂ, ਪਰਮਾਤਮਾ ਸ਼ਬਦ ਨਹੀਂ ਆਇਆ ਹੋਇਆ। ਸ਼ਬਦ ਤਾਂ ਸਾਰੇ ਕਹਿੰਦੇ ਨਹੀਂ ਆਇਆ ਨਹੀਂ ਹੋਇਆ, ਕਿਉਂ ਨਹੀਂ ਆਇਆ ਹੋਇਆ ਨਹੀਂ ਪਤਾ ਉਹਨਾਂ ਨੂੰ। ਜੇ ਪ੍ਰਮਾਤਮਾ ਕੱਢ ਲਿਆ ਉਹ ਫਸ ਗਿਆ, ਵੀ ਪ੍ਰਮਾਤਮਾ ਇੱਕ ਹੈ, ਉਹ ਕਿਤੇ ਬੈਠਾ, ਉਹਦਾ ਹੁਕਮ ਚੱਲਦਾ, ਇਸ ਦਾ ਫਸ ਗਏ ਉਹ। ਗੁਰਬਾਣੀ ਨੇ ਇਹ ਗੱਲ ਮੰਨਦੀ, ਗੁਰਬਾਣੀ ਕਹਿੰਦੀ ਹੈ ਭਗਤਾਂ ਦਾ ਰਾਜ ਚੱਲਦਾ, ਸਾਰੇ ਰਾਜੇ ਨੇ ਭਗਤ, ਸਾਰੇ ਛਤਰਪਤੀ ਨੇ, ਸੱਚਖੰਡ ਚ ਉਹ ਨੇ ਸਾਰੇ। ਝੂਠਖੰਡ ਦੇ ਵਿੱਚ ਕੌਣ ਨੇ? ਸਾਰੇ ਗ੍ਰੈਕ ਨੇ, ਸਾਰੇ ਆਪਾਂ ਕਹਿੰਦੇ ਤਾਂ ਗ੍ਰੈਕ ਆਦਮੀ, ਜਿੰਨੇ ਗ੍ਰੈਕ ਦਿਮਾਗ ਦੇ ਬੰਦੇ ਨੇ ਸਾਰੇ ਝੂਠਖੰਡ ਚ ਨੇ, ਚਾਹੇ ਆਪਣੇ ਆਪ ਨੂੰ ਕਿੱਡੇ ਹੀ ਸਮਝਦੇ ਹੋਣ। ਉਹ ਜਾਲ ਗ੍ਰੈਕ ਇਹ ਹੁੰਦੀ ਹੈ, ਹੋਰ ਕੀ ਹੁੰਦਾ? ਜਿੰਨੇ ਗ੍ਰੈਕ ਨੇ ਸਭ ਸੰਸਾਰ ਚ ਨੇ, ਜਿਹੜਾ ਸ਼ਬਦ ਸੂਰਤ ਹੋ ਜਾਂਦਾ ਉਹ ਚਲਿਆ ਜਾਂਦਾ, ਫਿਰ ਨਹੀਂ ਆਉਂਦਾ, ਉਹ ਭਗਤ ਹੋ ਜਾਂਦਾ। ਆਪਣੇ ਆਪ ਨੂੰ ਕੋਈ ਕੁਛ ਸਮਝਦਾ ਹੋਵੇ, ਸਭ ਕ੍ਰੈਕ ਨੇ, ਕੋਈ ਨਹੀਂ ਹੈ ਜਿਹੜਾ ਕ੍ਰੈਕ ਨਾ ਹੋਵੇ। ਜਿਹੜਾ ਕਹਿੰਦਾ ਮੈਂ ਕ੍ਰੈਕ ਨਹੀਂ, ਸਭ ਤੋਂ ਜ਼ਿਆਦਾ ਕ੍ਰੈਕ ਉਹੀ ਹੈ, ਕਿਆ ਕੱਟਾ ਸਭ ਤੋਂ ਹੋਵੇ। ਜਿਹੜਾ ਕਹਿੰਦਾ ਮੈਂ ਨਹੀਂ ਨਾ ਕ੍ਰੈਕ, ਸਭ ਤੋਂ ਵੱਡਾ ਕ੍ਰੈਕ ਉਹੀ ਹੈ, ਕਿਉਂ ਆਪਣੇ ਤੇ ਆਪਣੇ ਆਪ ਨੂੰ ਦੇਖ ਨਹੀਂ ਨਾ ਰਿਹਾ ਉਹ, ਉਹਨੂੰ ਆਪਣਾ ਆਪਣੇ ਅੰਦਰਲੀ ਤੇੜ ਦੀਦੀ ਨਹੀਂ ਹੈ, ਆਪਣੇ ਦਰਬਾਰ ਚ ਦੇਖ ਨਹੀਂ ਰਿਹਾ। ਗ੍ਰੈਕ ਤਾਂ ਦੇਖੇ ਜੇ ਦੇਖੇ, ਆਪਣੇ ਅੰਦਰ ਨੂੰ ਨਹੀਂ ਜਾਗ ਰਿਹਾ। ਦੁਨੀਆਂ ਚ ਕੋਈ ਆਦਮੀ ਨਹੀਂ ਜਿਹੜਾ ਕ੍ਰੈਕ ਨਾ ਹੋਵੇ, ਕ੍ਰੈਕ ਤੋਂ ਬਿਨਾਂ ਜਨਮ ਹੀ ਨਹੀਂ ਹੁੰਦਾ ਹੈ। ਜਨਮੇ ਤਾਂ ਹੁੰਦਾ ਸੰਸਾਰ ਚ ਕ੍ਰੈਕ ਹੈ, ਚਾਹੇ ਕੋਈ ਕਿੱਡਾ ਹੀ ਭਗਤ ਸੀ, ਕਿੱਡਾ ਹੀ ਕੋਈ ਗੁਰੂ ਸੀ, ਇੱਥੇ ਆ ਕੇ ਉਸ ਇੱਕ ਹੋ ਗਿਆ ਕ੍ਰੈਕ, ਉਹਦੀ ਲਕੀਰ ਸੀ ਪਰਮ ਦੀ, ਉਹ ਮਿਟ ਗਈ ਇੱਥੇ ਆ ਕੇ, ਫਿਰ ਉਹ ਭਗਤ ਹੋਇਆ। ਲਕੀਰ ਜ਼ਰੂਰ ਸੀ ਪਹਿਲਾਂ, ਕ੍ਰੈਕ ਤੇੜੇ ਹੁੰਦੀ ਹੈ, ਹੋਰ ਕੀ ਹੁੰਦਾ ਕ੍ਰੈਕ? ਆਪਾਂ ਕਹਿੰਦੇ ਸ਼ੀਸ਼ਾ ਕ੍ਰੈਕ ਹੋ ਗਿਆ, ਤੇੜੇ ਹੁੰਦੀ ਹੈ ਬਣੀ ਜੀ, ਫਰੀਦ ਨੇ ਸਾਫ ਕਰਤੀ ਉਹ ਗੱਲ ਪੰਜਵੇਂ ਪਾਤਸ਼ਾਹ ਦਰਜ ਗੱਲ ਲਈ। ਕਹਿੰਦੇ ਗੁਣ ਹੀ ਫਿਰਿਆ ਮੈਂ ਭਰਾਂ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹਿੰਦੇ ਦਰਵੇਸ਼ ਗੁਨਾਹਾਂ ਦਾ ਭਰਿਆ ਹੋਇਆ ਜਿਹਨੇ ਜਨਮ ਲਿਆ, ਕੋਈ ਵੀ ਸਾਰਿਆਂ ਤੇ ਲਾਗੂ ਹੈ ਇਹ ਪੰਕਤੀ, ਸਾਰਿਆਂ ਤੇ ਲਾਗੂ ਹੈ, ਗੁਰੂਆਂ ਤੇ, ਜਿਹਨਾਂ ਨੂੰ ਗੁਰੂ ਕਹਿੰਦੇ ਉਹਨਾਂ ਤੇ ਵੀ ਲਾਗੂ ਹੈ, ਨਾਨਕ ਤੇ ਵੀ ਲਾਗੂ ਹੈ ਗੱਲ, ਭਗਤਾਂ ਤੇ ਵੀ ਲਾਗੂ ਹੈ ਗੱਲ, ਜਿਹਨੇ ਜਨਮ ਲਿਆ ਸਾਰਿਆਂ ਤੇ ਲਾਗੂ ਹੈ ਗੱਲ, ਕਿਉਂਕਿ ਦਰਿਆ ਦੀ ਗੱਲ ਹੈ ਨਾ, ਹੈ ਪਰਮੇਸ਼ਰ ਦੀ ਕਹੀ ਹੋਈ ਗੱਲ ਹੈ ਨਾ ਬਾਣੀ, ਇੱਥੇ ਦੇ ਸਾਰੇ ਜੀਵਾਂ ਤੇ ਲਾਗੂ ਹੈ। ਜਿਹੜੇ ਸੰਤ ਪ੍ਰਚਾਰ ਕਰਦੇ ਨੇ ਉਹ ਆਪ ਹੀ ਗ੍ਰੈਕ ਨੇ, ਜਿਹੜੇ ਹੋਰ ਹੋਰ ਗੱਲਾਂ ਦਾ ਪ੍ਰਚਾਰ ਕੀਤਾ ਜਿਹਨਾਂ ਨੇ ਸੰਤਾਂ ਨੇ, ਉਹ ਤਾਂ ਆਪ ਹੀ ਗ੍ਰੈਕ ਸੀ, ਉਹਨਾਂ ਨੇ ਕੀ ਹੈ, ਉਹਨਾਂ ਨੇ ਇਹਦਾ ਜਵਾਬ ਦਿੱਤਾ ਹੁੰਦਾ ਫਿਰ ਅਸੀਂ ਮੰਨ ਲੈਂਦੇ। ਆਹ ਸਵਾਲ ਖੜਾ ਕੀਤਾ ਕਬੀਰ ਨੇ, ਇਹ ਕਨਸੈਪਟ ਉਹਨਾਂ ਨੇ ਕਦੇ ਟੱਚੇ ਨਹੀਂ ਕੀਤਾ, ਉਹਨਾਂ ਨੇ ਸਾਖੀਆਂ ਸੁਣਾਈਆਂ ਝੂਠੀਆਂ, ਆਹ ਕਨਸੈਪਟ ਨਹੀਂ ਟੱਚ ਕੀਤਾ ਕਦੇ ਉਹਨਾਂ ਨੇ। ਇਹ ਤਾਂ ਬ੍ਰਹਮ ਗਿਆਨ ਦਾ ਵਿਸ਼ਾ, ਬ੍ਰਹਮ ਗਿਆਨ ਦਾ ਵਿਸ਼ਾ ਉਹਨਾਂ ਟੱਚ ਨਹੀਂ ਕਰਦੇ ਜਿਹਨੇ ਸੰਤ ਨੇ, ਸਭ ਗ੍ਰੈਕ ਨੇ। ਹਾਂਜੀ।
ਆਪਾਂ ਪਦ ਨਿਰਵਾਣ ਨਾ ਜੀਨਿਆ ਇਨ ਵਿਧੀ ਅਭਿਉ ਨਾ ਚੁੱਕੇ।
ਨਿਰਵਾਣ ਕੀ ਹੈ? ਜਦੋਂ ਇਹਦੇ ਅੰਦਰ ਕੋਈ ਇੱਛਾ ਨਹੀਂ ਹੈ ਨਿਰਵਾਣ ਬੋਲਦਾ ਨੀ ਨਾ, ਜਦੋਂ ਇਹਦੇ ਅੰਦਰ ਕੋਈ ਭੁੱਖ ਨਹੀਂ ਰਹਿ ਜਾਂਦੀ ਰਾਮ ਤੋਂ ਬਿਨਾਂ, ਉਹਦਾ ਨਿਰਵਾਣ। ਨਾਮ ਦੀ ਭੁੱਖ ਵਾਲਾ ਬੋਲਦਾ ਨੀ ਹੁੰਦਾ, ਇਹ ਵੀ ਗੱਲ ਹੈ। ਬੋਲੇ ਕਿਹਦੇ ਨਾਲ, ਕਿਹਨੂੰ ਕਹੇ? ਬਾਹਰ ਤਾਂ ਹੈ ਜੀ, ਉਹਦੀ ਤਾਂ ਬਾਹਰ ਵਾਲਿਆਂ ਨਾਲ ਹੈ ਨਾ। ਉਹਨੂੰ ਪਤਾ ਫਿਰ ਬੋਲਿਆ ਸਭ ਕੁਝ ਜਾਣਦਾ, ਉਹਦਾ ਅਰਦਾਸ ਨੀ ਕਰਦਾ। ਅਰਦਾਸ ਤਾਂ ਕਰੀਏ ਜੇ ਪਰਸਾਨਾ ਹੋਵੇ, ਅਰਦਾਸ ਤਾਂ ਉਹਦੇ ਅੱਗੇ ਕਰੀਏ ਜਿਹਨੂੰ ਪਤਾ ਨਾ ਹੋਵੇ। ਜਿਹਨੂੰ ਪਤਾ ਹੋਵੇ ਉਹਦੇ ਅੱਗੇ ਅਰਦਾਸ ਕਰਕੇ ਕੀ ਫਾਇਦਾ, ਉਹਨੂੰ ਤਾਂ ਪਤਾ ਹੀ ਹੈ। ਬੱਚੇ ਪੜ੍ਹਦੇ ਨੇ ਇਮਤਾਨ ਹੋਣਾ, ਉਹਨਾਂ ਨੂੰ ਪੁੱਛਣ ਦੀ ਲੋੜ ਨੀ ਹੁਣ ਨਹੀਂ ਇਮਤਾਨ ਹੋਣਾ ਕਦੀ ਹੋਣ ਕਦ ਹੋਣ, ਪੜ੍ਹਨਾ ਉਹਨਾਂ ਨੇ ਤਾਂ ਇਮਤਾਨ ਕਦ ਹੋਣਾ ਕਦ ਨਹੀਂ ਹੋਣਾ, ਇਹ ਡਿਊਟੀ ਅਗਲਿਆਂ ਦੀ ਹੈ। ਉਹ ਤਾਂ ਹੋਣਾ ਹੀ ਹੋਣਾ, ਕਦੇ ਹੋ ਜਾਵੇ ਪੇਪਰ ਕਿਹਾ ਜਾਣਾ, ਕਿਹਾ ਜਾਣਾ ਪੁੱਛ ਨਹੀਂ ਸਕਦੇ। ਰਿਜ਼ਲਟ ਕਦ ਆਉਣਾ ਪੁੱਛ ਨਹੀਂ ਸਕਦੇ, ਪੇਪਰ ਕਿਹਨੂੰ ਭੇਜਣੇ ਨੇ ਪੁੱਛ ਨਹੀਂ ਸਕਦੇ, ਨਹੀਂ ਪੁੱਛਦੇ। ਫਿਰ ਤਾਂ ਸਭ ਕੁਝ ਪੁੱਛੀ ਜਾਂਦੇ, ਰੋ ਜਾਂਦਾ ਕਰੀ ਜਾਂਦੇ, ਇਹ ਕਾਹਦੀਆਂ ਕਰਦੇ ਨੇ? ਨਾ ਇਹਨਾਂ ਨੇ ਪੜ੍ਹੇ ਨੇ, ਨਾ ਇਹਨਾਂ ਨੇ ਪੇਪਰ ਦੇਣ। ਸਿੱਖ ਤਾਂ ਪੜ੍ਹਨ ਵਾਲੇ ਦਾ ਨਾਮ, ਕਾਲਜਾਂ ਚ ਸਕੂਲਾਂ ਚ ਕੋਈ ਪੁੱਛਦਾ? ਪੜ੍ਹਨਾ ਸਮਝਣਾ ਸਾਡੀ ਡਿਊਟੀ ਹੈ। ਪੇਪਰ ਜਿਹੇ ਜਿਹੇ ਆਉਣੇ ਨੇ ਉਹ ਦੇਣੇ ਨੇ, ਨੰਬਰ ਲੱਗ ਜਾਣੇ ਨੇ। ਇਹ ਤਾਂ ਮੰਨਿਆ ਨੀ ਹੋਇਆ ਸੀ, ਇਹ ਕਨਸੈਪਟ ਹੀ ਨੀ ਮੰਨਿਆ ਹੋਇਆ ਸਿੱਖੀ ਦਾ, ਵੀ ਕਿਤੋਂ ਨੰਬਰ ਮਿਲਣੇ ਨੇ ਜਾਂ ਕਿਸੇ ਨੇ ਪੇਪਰ ਦੇਖਣੇ ਨੇ, ਅਸੀਂ ਪੇਪਰ ਦੇਣੇ ਨੇ। ਮੰਨਿਆ ਨੀ ਹੋਇਆ, ਮੰਨਿਆ ਕੀ ਹੋਇਆ? ਗੁਰਦੁਆਰੇ ਅਰਦਾਸ ਕਾਹਦੀ ਕਰਾਉਣੀ ਹੈ? ਸੁਖਮਨੀ ਸਾਹਿਬ ਦਾ ਇੰਨਾ ਅਖੰਡ ਪਾਠ ਕਰ ਲਏ, ਆ ਫਲਾਨਾ ਰੋਗ ਹੈ ਫਲਾਨਾ ਸ਼ਬਦ ਪੜ੍ਹ ਲਓ, ਫਲਾਨੀ ਡਿਮਾਂਡ ਹੈ ਫਲਾਨਾ ਸ਼ਬਦ ਪੜ੍ਹ ਲਓ, ਆਹ ਤਾਂ ਸਿਲਸਿਲਾ ਸ਼ੁਰੂ ਕੀਤਾ ਹੈ ਇਹਨਾਂ ਨੇ। ਇਹ ਤਾਂ ਜਿਹੜੇ ਦੋ ਨੰਬਰ ਦੇ ਧਰਮ ਵਾਲੇ ਸੀ ਨਾ, ਦੋ ਨੰਬਰ ਦੇ ਜਿਹਨਾਂ ਨੂੰ ਕਹਿੰਦੇ ਨੇ ਬਾਂਹ ਮਾਰਗੀਏ, ਬਾਂਹ ਮਾਰਗੀਆਂ ਵਾਲਾ ਰਸਤਾ ਇਹ ਜਿਹੜਾ ਸ਼ੁਰੂ ਕੀਤਾ ਹੈ ਲੋਕਾਂ ਨੇ, ਜਗ ਧਰਮ ਉਤਰਨ ਵਾਲਾ ਰਸਤਾ ਹੈ ਇਹ, ਜੰਤਰ ਮੰਤਰ ਵਾਲਾ ਰਸਤਾ, ਆ ਸ਼ਬਦ ਪੜ੍ਹ ਲਓ ਉਹ ਪੜ੍ਹ ਲਓ, ਇਹ ਤਾਂ ਬਾਂਹ ਮਾਰਗੀਆਂ ਦਾ ਰਸਤਾ, ਇਹ ਮੰਤਰ ਕਰ ਦੂ ਕਰਾਮਾਤ ਕਰ ਦੂ ਤੇ ਬਾਂਹ ਮਾਰਗ ਵਾਲਿਆਂ ਦਾ ਰਸਤਾ ਹੈ, ਉਹੀ ਕੁਛ ਸ਼ੁਰੂ ਹੈ ਫਿਰ ਹੋਇਆ ਹੋਇਆ ਬਲੈਕਮੇਲਿੰਗ ਧਰਮ ਦੇ ਨਾਲ ਤੇ। ਹਾਂਜੀ,
ਕਹੀ ਨਾ ਉਪਜੇ ਉਪਜੀ ਜਾਣੇ ਭਾਵ ਅਭਾਵ ਬਿਹੂਣਾ,
ਕਹੀ ਨਾ ਉਪਜੇ ਉਪਜੀ ਜਾਣੇ। ਜਿਹੜਾ ਜੀਵ ਹੈ ਇਹਦੇ ਚ ਕਮੀ, ਇਹ ਚ ਵੀ ਕਮੀ ਹੈ, ਇਹ ਨਹੀਂ ਹੈ ਉਪਦੇਸ਼ ਹੈ ਨੀ, ਇਹ ਤਾਂ ਗੱਲ ਠੀਕ ਹੈ ਉਪਦੇਸ਼ ਹੈ ਨੀ, ਪਰ ਜੇ ਹੈ ਫਿਰ ਕਿਹੜਾ ਮੰਨਦਾ, ਜਦ ਉਹਦਾ ਫਿਰ ਇਹ ਨੀ ਮੰਨਦਾ, ਕਹਿੰਦੇ ਇਹਦੇ ਅੰਤਰਾਤਮਾ ਬੈਠੀ ਹੋਈ ਹੈ, ਇਹਦੇ ਅੰਦਰ ਰਾਮ ਬੋਲਦਾ ਹੀ ਹੈ, ਉਹਦੀ ਕਿਹੜਾ ਮੰਨਦਾ ਹੈ? ਜਦ ਉਹਦੀ ਘਟੀਆ ਗੱਲ ਨਹੀਂ ਮੰਨਦਾ ਉਹ ਤਾਂ ਵਧੀਆ, ਜਦ ਉਹਦੀ ਸੌਖੀ ਗੱਲ ਨਹੀਂ ਮੰਨਦਾ, ਜਿਹੜਾ 5 ਕਿਲੋ ਵਜਨ ਨਹੀਂ ਚੱਕ ਸਕਦਾ ਕੁਆਂਟਲ ਇੱਥੇ ਚੱਕ ਲੂ, ਅਜੋ ਤਾਂ 2-2 ਕਿਲੋ ਤੇ ਸਟਾਰਟ ਕਰਦਾ, ਉਹ ਤਾਂ ਚੁਕਾਉਂਦਾ ਵੀ 2 ਕਿਲੋ ਤੇ ਸਟਾਰਟ ਕਰਕੇ ਇਹਨੂੰ ਕੁਆਂਟਲ ਤੇ ਲੈ ਕੇ ਜਾਣਾ। ਅੰਤਰਾਤਮਾ ਦੀ ਆਵਾਜ਼ ਹੈ 2-4 ਕਿਲੋ ਤੇ, ਜਿਵੇਂ ਬੱਚੇ ਨੂੰ ਆਪਾਂ ਸਿਖਾਉਂਦੇ ਹਾਂ ਨਾ, ਉਹ ਤਾਂ ਐਂ ਕਰਦਾ ਇਹਦੀ ਪ੍ਰੈਕਟਿਸ, ਉਹਨੇ ਤਾਂ ਫਿਰ ਇਕੱਠਾ ਹੀ ਰੱਖ ਦੇਣਾ ਸਾਰੀ ਸ੍ਰਿਸ਼ਟੀ ਦਾ ਵਜਨ। ਬ੍ਰਹਮਗਿਆਨੀ ਦਾ ਸਾਰੇ ਬੋਝ ਪੈ ਜਾਣਾ, ਫਿਰ ਉਹਦਾ ਪੂਰਾ ਹੀ ਟੈਸਟ ਹੋ ਜਾਣਾ, 3 ਲੋਕ ਦਾ ਹੀ ਬੋਝ ਪੈ ਜਾਣਾ ਉਹਤੇ, 3 ਲੋਕ ਦਾ ਗਿਆਨ 3 ਲੋਕ ਦਾ ਬੋਝ ਹੈ, 3 ਲੋਕ ਦਾ ਬੋਝ ਸਰੀਰ ਛੱਡ ਕੇ ਹੀ ਚੱਲਿਆ ਜਾ ਸਕਦਾ, ਸਣੇ ਸਰੀਰ ਨਹੀਂ ਚੱਲਿਆ ਜਾ ਸਕਦਾ। ਆਤਮਾ 3 ਲੋਕ ਦਾ ਬੋਝ ਸਹਿਲੂਗੀ, ਸਰੀਰ ਨਹੀਂ ਸਹਿ ਸਕਦਾ, ਸਰੀਰ ਛੱਡ ਕੇ 3 ਲੋਕ ਦਾ ਬੋਝ, ਫਿਰ ਤਾਂ ਇਹਦੇ ਤਾਂ ਬੋਝ ਰਹਿੰਦਾ ਹੀ ਨਹੀਂ ਨਾ, ਆਪ ਨਿਰਭਾਰ ਹੋ ਜਾਵੇ ਜਦ ਫਿਰ ਇਹਨੂੰ ਭਾਰ ਲੱਗਦਾ ਹੀ ਨਹੀਂ। ਜੇ ਆਪ ਆਤਮਾ ਹੀ ਰਹਿ ਜਾਵੇ ਨਿਰਭਾਰ ਹੋ ਜਾਵੇ, ਫਿਰ ਇਹ ਤੇ ਭਾਰ ਪੈਂਦਾ ਹੀ ਨਹੀਂ, 3 ਲੋਕ ਕੀ 14 ਲੋਕ ਦਾ ਵੀ ਭਾਰ ਨਹੀਂ ਪੈਂਦਾ, ਭਾਰ ਹੀ ਨਹੀਂ ਪੈਂਦਾ ਫਿਰ ਇੱਥੇ ਮਾਇਆ ਦਾ। ਮਾਇਆ ਦਾ ਭਾਰ ਉਹਨਾਂ ਜਿਹੜਾ ਜਿੰਨਾ ਜਿਹੜਾ ਸਰੀਰ ਨਾਲ ਜੁੜਿਆ ਹੋਇਆ, ਉਹਨਾਂ ਜਿਹੜੇ ਭਾਰ ਹੈ ਮੇਰੇ ਮਨ ਤੇ ਬੋਝ ਹੈ ਕਹਿੰਦਾ ਨਾ ਮਨ ਤੇ ਫਿਕਰ ਫਿਕਰਾਂ ਦਾ ਬੋਝ ਹੈ ਬੋਝ ਨਹੀਂ ਹਾਂਜੀ
ਕਹੀ ਨਾ ਉਪਜੇ
ਕਹੀ ਨਾ ਉਪਜੈ
ਉਪਜੀ ਜਾਣੇ
ਉਪਜੀ ਜਾਣੇ ਜਿਹੜੀ ਇਹਦੇ ਅੰਦਰੋਂ ਗੱਲ ਪੈਦਾ ਹੁੰਦੀ ਨਾ ਜੀਵ ਦੇ ਚਾਹੇ ਅੱਖਾਂ ਨੇ ਦੇਖ ਕੇ ਚਾਹੇ ਇਹਦੀ ਆਪਣੀ ਸਮਝ ਨਾਲ ਉਹਨੂੰ ਤਾਂ ਮੰਨਦਾ ਠੀਕ ਹੈ ਜਿਹੜੀ ਗੱਲ ਦੂਆ ਕਹਿੰਦਾ ਉਹ ਤੇ ਸ਼ੱਕਾ ਕਰਦਾ ਚਾਹੇ ਉਹ ਕਿੱਡਾ ਹੀ ਸਿਆਣਾ ਹੋਵੇ ਦੂਆ ਦੂਏ ਤੇ ਸ਼ੱਕਾ ਕਰਦਾ ਇਹ ਕਾਰਨ ਹੈ ਕਿ ਇੱਥੇ ਡਿਵੈਲਪਮੈਂਟ ਇੱਥੇ ਆ ਕੇ ਆਦਮੀ ਦੇ ਉੱਤੇ ਆ ਕੇ ਡਿਵੈਲਪਮੈਂਟ ਰੋਕੀ ਬੜੇ ਬੜੇ ਗ੍ਰੰਥਾਂ ਦੀਆਂ ਗੱਲਾਂ ਨਹੀਂ ਵੱਡੀਆਂ ਆਪਣੇ ਆਪਣੇ ਗ੍ਰੰਥ ਬਣਾ ਲਏ ਅੱਡ ਵੇਦੀ ਗੱਲ ਰੱਦ ਕਰਕੇ ਡੁਪਲੀਕੇਟ ਗ੍ਰੰਥ ਬਣਾ ਕੇ ਬਹਿ ਗਏ ਜੋ ਵੇਦ ਨੇ ਗੱਲ ਕਹੀ ਦੀ ਉਹਦੀ ਜੜ ਫੜੀ ਇਹਨਾਂ ਦੇ ਅੰਦਰ ਆਪਣੀ ਆਪਣੀ ਬੁੱਧ ਅਨੁਸਾਰ ਆਪਣੀ ਆਪਣੀ ਮਰਿਆਦਾ ਬਣਾ ਕੇ ਬਹਿ ਗਏ ਬਣਾਈ ਨਹੀਂ ਆਪਣੀ ਆਪਣੀ ਮਰਿਆਦਾ ਸੱਤਾ ਨੇ ਆਪ ਆਪਣੀ ਬੁੱਧ ਹੈ ਜੇਤੀ ਵਰਣ ਉਪਜੀ ਜਾਣਾ ਜੋ ਆਪਣੇ ਅੰਦਰੋਂ ਇਹਦੇ ਖਿਆਲ ਉਪਜਦੇ ਨੇ ਉਹਨੂੰ ਤਾਂ ਬੰਦਾ ਠੀਕ ਮੈਂ ਸਭ ਤੋਂ ਸਿਆਣਾ ਇਸ ਕਰਕੇ ਭਾਣੇ ਚ ਨਹੀਂ ਚੱਲਦਾ ਇਸ ਕਰਕੇ ਇਹਨੂੰ ਭਾਣੇ ਤੇ ਭਰੋਸਾ ਨਹੀਂ ਭਾਣੇ ਤੇ ਚੱਲਣ ਨਾ ਚੱਲਣ ਦਾ ਕਾਰਨ ਹੈ ਇਹਦੇ ਅੰਦਰ ਜੋ ਆਪਣੀ ਬੁੱਧੀ ਹੈ ਉਹਦੇ ਤੇ ਭਰੋਸਾ ਕਰਦਾ ਦੂਏ ਦੀ ਬੁੱਧੀ ਤੇ ਭਰੋਸਾ ਹੀ ਨਹੀਂ ਕਰਦਾ ਪਰਮੇਸ਼ਰ ਦੀ ਬੁੱਧੀ ਤੇ ਵੀ ਭਰੋਸਾ ਨਹੀਂ ਕਰਦਾ ਆਪਣੀ ਮਰਜ਼ੀ ਅਨੁਸਾਰ ਚੱਲਣਾ ਚਾਹੁੰਦਾ ਦੂਏ ਦੀ ਮਰਜ਼ੀ ਅਨੁਸਾਰ ਨਹੀਂ ਚੱਲਦਾ ਕਹੀਂ ਨਾ ਉਪਜਾ ਉਪਜੀ ਜਾਣ ਆਪਣੇ ਅੰਦਰ ਜੋ ਗੱਲ ਪੈਦਾ ਹੁੰਦੀ ਹੈ ਉਹਨੂੰ ਤਾਂ ਸਮਝਦਾ ਵੀ ਇਹ ਠੀਕ ਹੈ ਇਹੀ ਠੀਕ ਹੈ ਜੇ ਦੂਆ ਕਹੇ ਨਹੀਂ ਠੀਕ ਨਹੀਂ ਮੰਨਦਾ ਕਦੇ ਵੀ ਚਾਹੇ ਸਾਰੇ ਨੁਕਸਾਨ ਹੋ ਜਾਏ ਨੁਕਸਾਨ ਹੋ ਰਿਹਾ ਨਹੀਂ ਮੰਨਦੇ ਨੁਕਸਾਨ ਹੋ ਰਿਹਾ ਨਹੀਂ ਮੰਨਦੇ ਇਹ ਇੱਕ ਡਿਫੈਕਟ ਹੈ ਇਹਦੇ 'ਚ ਇਹੀ ਡਿਫੈਕਟ ਕੱਲਾ ਇਹਨੂੰ ਮਾਰਦਾ ਸੱਤੇ 'ਚ ਗੁਣ ਨੇ ਅੱਠਵਾਂ 'ਚ ਨੁਕਸ ਹੈ ਸੱਤ ਗੁਣ ਨੇ ਇਹਦੇ ਵਿੱਚ ਇਹ ਅੱਠਵਾਂ ਗੁਣ ਉਗਣਾ ਸਵਾਏ ਭੰਗਲਾ ਉਗਣਾ ਇਹ 'ਚ ਸਵਾਏ ਭੰਗ ਹੈ ਜਿਹੜਾ ਨਾ ਇਹਦੀ ਤਾਕਤ ਮਨ ਕੋਲ ਆਪਣੀ ਜਿਵੇਂ ਰਸ਼ੀਆ ਜਦ ਇਕੱਠਾ ਹੋਇਆ ਯੂ ਐਸ ਐਸ ਆਰ ਉਹਨਾਂ ਨੇ ਜਿਹੜੀ ਬਣਾਈ ਸੀ ਆਪਣੀ ਸਾਰੇ ਮੁਲਕਾਂ ਦੇ ਇਕੱਠੇ ਹੋ ਕੇ ਰਿਆਸਤਾਂ ਨੇ ਇੱਕ ਯੂਨੀਅਨ ਯੂ ਐਸ ਐਸ ਆਰ ਜਿਹਨੂੰ ਕਹਿੰਦੇ ਸੀ ਉਹਨਾਂ ਨੇ ਇਹ ਲਿਖਿਆ ਸੀ ਸੰਵਿਧਾਨ ਵੀ ਜਿੰਨਾ ਚਿਰ ਕੋਈ ਇਹ ਸਮਝਦਾ ਹੈ ਮੁਲਕ ਵੀ ਮੈਂ ਠੀਕ ਠਾਕ ਹਾਂ ਯੂਨੀਅਨ ਦੇ ਵਿੱਚ ਰਹੇ ਜਦੋਂ ਚਾਹੇ ਅੱਡ ਹੋ ਸਕਦਾ ਵੋਟਾਂ ਪਾਉਣੇ ਜੇ ਜ਼ਿਆਦਾ ਲੋਕ ਉਹਨਾਂ ਦੇ ਕਹਿੰਦੇ ਨੇ ਵੀ ਅਸੀਂ ਅੱਡ ਹੋਣਾ ਅੱਡ ਹੋ ਸਕਦੇ ਪਾਵਰ ਦੇ ਦਿੱਤੀ ਨੂੰ ਇਸ ਕਰਕੇ ਟੁੱਟ ਗਿਆ ਕੁਛ ਮੁਲਕਾਂ ਨੇ ਜੋ ਪਾਲਿਸੀ ਸੀ ਇਹਨਾਂ ਦੀ ਅਮਰੀਕਾ ਦੇ ਨੇੜੇ ਚਲੇ ਗਏ ਅਮਰੀਕਾ ਯੂਰਪ ਦੇ ਲੋਕ ਸੀ ਉਹ ਹਾਵੀ ਹੋ ਗਏ ਤੂੰ ਐਡ ਹੋ ਗਏ ਨਾ ਤੇ ਸਾਡੀ ਮੰਨੀ ਨਹੀਂ ਜਾਂਦੀ ਇਸ ਕਰਕੇ ਮਨ ਕੋ ਪਾਵਰ ਦਿੱਤੀ ਹੋਈ ਹੈ ਚੱਲਣਾ ਤਾਂ ਕੰਟਰੋਲ ਚ ਹੈ ਪਰ ਜਦ ਤੂੰ ਟਾਈਟ ਹੋਵੇ ਤੂੰ ਆਪਣੀ ਪਾਵਰ ਵਰਤ ਸਕਦਾ ਸਵੈ ਭੰਗਣ ਗੁਲਾਮ ਨਹੀਂ ਬਣਾਇਆ ਜਦ ਤੇਰੀ ਮਰਜ਼ੀ ਹੋਵੇ ਜਿੰਨਾ ਚਿਰ ਉਹਨਾਂ ਨੇ ਚੱਲੀ ਜਾ ਤੇਰੀ ਮਰਜ਼ੀ ਤੂੰ ਦੇਖੇ ਨਾ ਮੈਂ ਤਾਂ ਦੁਖੀ ਹਾਂ ਹੁਣ ਟਾਈਟ ਹੋ ਗਿਆ ਤੂੰ ਜਵਾਬ ਦੇ ਨਹੀਂ ਮੈਂ ਨਹੀਂ ਚੱਲਣਾ ਮੈਂ ਅੱਡ ਚੱਲਣਾ ਉਹ ਸਵੈ ਭੰਗ ਦੀ ਤਾਕਤ ਹੈ ਆਪਣੇ ਆਪ ਨੂੰ ਅੱਡ ਕਰ ਲੈਣਾ ਆਪਣੇ ਮੂਲ ਨਾਲੋਂ ਸਵੈ ਨੂੰ ਦੋ ਜਗ੍ਹਾ ਕਰ ਲੈਣਾ ਸਵੈ ਨੂੰ ਭੰਗ ਕਰ ਲੈਣਾ ਆਪਣੇ ਚਿਰ ਤੋਂ ਹੀ ਅੱਡ ਹੋ ਜਾਣਾ ਆਪਣਾ ਦੇਸ਼ ਤੋੜ ਲੈਣਾ ਆਪਣੇ ਪੈਰ ਕੁਹਾੜਾ ਮਾਰ ਲੈਣਾ ਪੈਰ ਕੁਹਾੜਾ ਨੀ ਇਹ ਹੀ ਪੈਰ ਕੁਹਾੜਾ ਪੈਰ ਕੁਹਾੜਾ ਮਾਰਨ ਦੀ ਸ਼ਕਤੀ ਹੈ ਇਹਦੇ ਕੋਲ ਪੈਰ ਕੁਹਾੜਾ ਮਾਰੇਗਾ ਫਿਰ ਆਪਣੇ ਹੱਥ ਕੁਹਾੜਾ ਇਹਦੇ ਕੋਲ ਹੈ ਜੇ ਮਰਜ਼ੀ ਪੈਰ ਤੇ ਮਾਰ ਲਵੇ ਅੱਡ ਹੋ ਜਾਵੇ ਭਾਣੇ ਚ ਨਾ ਚੱਲੇ ਇਹ ਕੱਲਾ ਉਗਣ ਦੇਖੋ ਇਹ ਉਗਣ ਗੁਣ ਨਹੀਂ ਹੈ ਜਿਵੇਂ ਜਿਹੜੇ ਤਿੰਨ ਗੁਣ ਨੇ ਉਹਨਾਂ ਨੂੰ ਗੁਣ ਮੰਨਿਆ ਹੋਇਆ ਇਹ ਪਾਵਰ ਹੈ ਮਨ ਕੋਲ ਇਹ ਪਾਵਰੇ ਕਾਰਨ ਹੈ ਸੰਸਾਰ ਦੀ ਉਤਪਤੀ ਦਾ। ਇਹਦੇ ਬਿਨਾਂ ਇਹੀ ਉਤਪਤੀ ਕਰਾਉਂਦੀ ਹੈ, ਜਦ ਵੀ ਉਤਪਤੀ ਹੁੰਦੀ ਹੈ ਸੰਸਾਰ ਪੈਦਾ ਹੁੰਦਾ, ਆਹ ਇਕੱਲੀ ਪਾਵਰ ਦੀ ਵਜ੍ਹਾ ਨਾਲ ਹੁੰਦਾ। ਜਿੱਦਣ ਇਹ ਕੁਹਾੜਾ ਰੱਖ ਦਿੰਦਾ ਥੱਕ ਜਾਂਦਾ, ਲੜਾਈ ਬੰਦ ਕਰ ਦਿੰਦਾ, ਹਾਰ ਮੰਨ ਲੈਂਦਾ, ਉਦੋਂ ਫਿਰ ਖੋ ਜਾਂਦਾ। ਪਰ ਜਿੰਨਾ ਚਿਰ ਕੁਹਾੜਾ ਨਹੀਂ ਰੱਖਦਾ ਉਹਨਾਂ ਚਿਰ ਦੁਖੀ ਉਹ ਹੈ। ਜਦ ਤਾਂ ਬਿਨਾਂ ਕੁਹਾੜੇ ਤੇ ਰੱਖਿਆ ਹੋਇਆ ਸੁਰੈਂਡਰ ਕੀਤਾ ਹੋਇਆ ਬਹੁਤ ਚਿਰ ਦੁਖੀ ਹੋ ਜਾਂਦਾ ਵੀ ਮੈਂ ਦੁਖੀ ਹਾਂ, ਉਹ ਚੀਜ਼ ਨੂੰ ਦੁੱਖ ਮਿਲਦਾ, ਫਿਰ ਕੁਹਾੜਾ ਚੱਕ ਕੇ ਸਵੈ ਭੰਗ ਹੋ ਜਾਂਦਾ। ਜਾਂ ਲੜਦਾ 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 ਹਜ਼ਾਰਾਂ ਲੱਖਾਂ ਸਾਲ ਲੜਾਈ ਤੋਂ ਦੁਖੀ ਹੋ ਜਾਂਦਾ, ਫਿਰ ਸੁਰੈਂਡਰ ਕਰ ਜਾਂਦਾ। ਆਹੀ ਸਿਸਟਮ ਚੱਲ ਰਿਹਾ, ਇਹੀ ਸਿਸਟਮ ਚੱਲ ਰਿਹਾ। ਇਹ ਸਾਰੇ ਸਵਾਲ ਦਾ ਜਵਾਬ ਇਹ ਹੈ। ਮਨ ਜਦੋਂ ਇੱਧਰੋਂ ਦੁਖੀ ਹੋ ਜਾਂਦਾ ਸੰਸਾਰ ਚੋਂ, ਇੰਡੀਪੈਂਡੈਂਸੀ ਚੋਂ ਦੁਖੀ ਹੁੰਦਾ, ਆਪਣੀ ਮਨ ਮਰਜ਼ੀ ਨਾਲ ਕਰਨ ਦੇ ਵਿੱਚ ਜਦ ਇਹਨੂੰ ਦੁੱਖ ਸਮਝਦਾ ਵੀ ਜਦ ਜੇ ਤਾਂ ਬੱਚਾ ਜੇ ਤਾਂ ਕੋਈ ਭਾਈ ਅੱਡ ਹੋ ਗਏ, ਚਾਰ ਇਕੱਠੇ ਰਹਿ ਗਏ ਅੱਡ ਹੋ ਗਿਆ, ਜੇ ਤਾਂ ਚੌਥਾ ਜਿਹੜਾ ਪੰਜਵਾਂ ਅੱਡ ਹੋਇਆ ਉਹ ਕਹੇ ਭਾਈ ਦੁਖੀ ਹੋ ਗਿਆ ਅੱਡ ਹੋ ਗਿਆ, ਫਿਰ ਕਹੇ ਆਪ ਕਹੇ ਕੋਈ ਵਿੱਚ ਬੰਦੇ ਪਾਵੇ ਵੀ ਮੈਨੂੰ ਨਾਲ ਲੜਾ ਦਿਓ, ਆਪਣੀਆਂ ਗਲਤੀਆਂ ਬੰਦੇ ਨੁਕਸਾਨ ਕਰ ਲਿਆ, ਚਲੋ ਨੁਕਸਾਨ ਦੀ ਵੀ ਕੋਈ ਗੱਲ ਨਹੀਂ ਵੀ ਭਾਈ ਮੈਂ ਤਾਂ ਨਾਲ ਲੜ ਜਾਂਦਾ, ਹੁਣ ਨਹੀਂ ਮੈਂ ਬੋਲਦਾ, ਤੁਸੀਂ ਚਾਰੇ ਜੋ ਮਰਜ਼ੀ ਕਰੋ, ਸਲਾਹਣਾ ਮੈਂ ਬੋਲਦਾ ਹੀ ਨਹੀਂ, ਮੇਰੀ ਵੋਟ ਇਹ ਨਹੀਂ ਹੈ। ਉਹ ਫਿਰ ਨਾਲ ਲਾ ਲੈਂਦੇ ਨੇ ਵੀ ਚੱਲ ਆ ਜਾ, ਐਂ ਗਲਤੀ ਮੰਨ ਕੇ ਸੱਚਖੰਡ ਚੱਲਦਾ ਹੈ, ਮੇਰੀ ਵੋਟ ਇਹ ਨਹੀਂ ਮੈਂ ਬੋਲਦਾ ਹੀ ਨਹੀਂ, ਜੋ ਤੁਸੀਂ ਕਹੋਗੇ ਉਹਦੇ ਮਗਰ ਮੇਰੀ ਵੋਟ ਹੈ, ਹੁਕਮ ਦੇ ਵਿੱਚ ਚੱਲਦਾ ਨਾ, ਆਪਣੀ ਵੋਟ ਖਤਮ ਕਰਕੇ ਤਾਂ ਜਾਂਦਾ ਉੱਧਰ, ਮੇਰੀ ਮਰਜ਼ੀ ਉਹ ਨਹੀਂ ਕੋਈ, ਜਿਵੇਂ ਤੁਹਾਡੀ ਮਰਜ਼ੀ ਉਹਦੇ ਮਗਰੇ ਮੇਰੀ ਮਰਜ਼ੀ ਹੈ, ਇਹ ਮੰਨ ਕੇ ਜਾਂਦਾ ਹੈ ਸੱਚਖੰਡ ਚ। ਪਹਿਲਾਂ ਅੱਡ ਕੇ ਹੋਇਆ ਸਾਡੀ ਮਰਜ਼ੀ ਨਹੀਂ ਜੀ ਮੰਨੀ ਜਾਂਦੀ, ਘਰ ਚੋਂ ਅੱਡੇ ਹੀ ਹੁੰਦੇ, ਦੇਸ਼ ਵੀ ਤਾਂ ਹੀ ਟੁੱਟਦੇ ਨੇ, ਸਾਡੀ ਮਰਜ਼ੀ ਨਹੀਂ ਮੰਨੀ ਜਾਂਦੀ। ਅਸੀਂ ਤਾਂ ਖਾਲਿਸਤਾਨ ਬਣਾਉਣਾ, ਖਾਲਿਸਤਾਨ ਦੇ ਵੀ 14 ਬੰਦਾ ਟੁਕੜੇ ਹੋ ਜਾਣਗੇ ਜਿਹਨੇ ਧੜੇ ਰਹਿਣਾ, ਇੱਕ ਮਰਜ਼ੀ ਜਦੋਂ ਦੀ ਆਪਸ ਵਿੱਚ ਹੀ ਤਾਂ ਮਰਜ਼ੀ ਕਿਹੜਾ ਰਲਦੀ ਹੈ, ਆਪਸ ਵਿੱਚ ਹੀ ਕਿਹੜਾ ਮਰਜ਼ੀ ਰਲਦੀ ਹੈ, ਇਹ ਤਾਂ ਇੱਕ ਟੱਬਰ ਦੇ ਵਿੱਚ ਮਰਜ਼ੀ ਰਲਦੀ ਫਿਰ ਉਸ ਡਿਵਾਈਡ ਹੋ ਜੂ। ਇਹਦਾ ਫਿਰ ਬਿਗੇ ਬਿਗੇ ਚ ਖਾਲਿਸਤਾਨ ਬਣੂ, ਹਰੇਕ ਦਾ ਆਪਣਾ ਆਪਣਾ ਮਰਜ਼ੀ ਹੈ ਸੰਸਾਰ ਦੇ ਵਿੱਚ, ਇੱਦਾਂ ਨਹੀਂ ਚੱਲਦੇ ਹੁੰਦੇ ਦੇਸ਼, ਇਹ ਮਰਜ਼ੀ ਹੋਈ ਦੁੱਖ ਦਾ ਕਾਰਨ ਹੈ। ਕਮ ਸੇ ਕਮ ਸਿੱਖੀ ਦੇ ਵਿੱਚ ਮਰਜ਼ੀ ਵਾਸਤੇ ਕੋਈ ਜਗ੍ਹਾ ਨਹੀਂ, ਸਿੱਖੀ ਵਿੱਚ ਮਰਜ਼ੀ ਵਾਸਤੇ ਕੋਈ ਜਗ੍ਹਾ ਨਹੀਂ। ਇਸ ਬੇਸ ਤੇ ਜਿਹੜਾ ਹੈ ਡਿਵਾਈਡ ਕਰਨਾ, ਸਿੱਖ ਸਿੱਖੀ ਜਾਤ ਨਹੀਂ ਦਿੰਦੀ, ਇਸ ਕਰਕੇ ਸਿੱਖ ਉਹਨਾਂ ਨੂੰ ਕਿਹਾ ਹੀ ਨਹੀਂ ਜਾ ਸਕਦਾ। ਗੁਰੂ ਨਾਨਕ ਅੱਡ ਨਹੀਂ ਹੋ ਰਿਹਾ, ਅੱਡ ਨਹੀਂ ਧਰਮ ਬਣਾ ਰਿਹਾ, ਬਿਲਕੁਲ ਗਲਤ ਹੈ ਜਿਹੜੇ ਕਹਿੰਦੇ ਅੱਡ ਧਰਮ ਬਣਾਇਆ। ਗੁਰੂ ਨਾਨਕ ਨੇ ਛੱਡਿਆ ਹੋਇਆ ਧਰਮ ਦੁਬਾਰਾ ਸੁਰਜੀਤ ਕੀਤਾ ਹੈ, ਭਗਤਾਂ ਨੇ ਜੋ ਧਰਮ ਛੱਡ ਦਿੱਤਾ ਸੀ, ਰਸਤਾ ਛੱਡਦਾ ਸੀ ਲੋਕਾਂ ਨੇ ਅਸਲੀ, ਉਹ ਦੱਸਿਆ ਭਾਈ ਆਹ ਰਸਤਾ ਹੈ ਸਿੱਧਾ ਜਾਂਦਾ, ਘਰ ਜਾਣ ਵਾਲਾ ਰਸਤਾ, ਲੋਕਾਂ ਨੇ ਘਰ ਛੱਡਤਾ ਸੀ ਨਾ ਰਸਤਾ, ਉਹ ਰਸਤਾ ਦੁਬਾਰਾ ਉਹੀ ਦੱਸਿਆ, ਘਰ ਜਾਣ ਵਾਲਾ ਰਸਤਾ ਹੀ ਦੱਸਿਆ, ਨਵਾਂ ਧਰਮ ਬਣਾਇਆ, ਗੱਲ ਗਲਤ ਹੈ ਬਿਲਕੁਲ ਵੀ, ਉਹਨਾਂ ਨੂੰ ਸਮਝਿਆ ਨਹੀਂ। ਦੱਸਿਆ ਤਾਂ ਕਬੀਰ ਦਾ ਹੋਇਆ, ਕਬੀਰ ਨੇ ਵੀ ਉਹੀ ਦੱਸਿਆ, ਨਾਨਕ ਨੇ ਵੀ ਉਹੀ ਦੱਸਿਆ, ਜਿੱਥੋਂ ਕਬੀਰ ਨੇ ਦੱਸਿਆ ਉਹ ਪਹਿਲਾਂ ਦੱਸਿਆ ਹੋਇਆ ਸੀ। ਧਰੂ ਪ੍ਰਹਲਾਦ ਤੋਂ ਕਿਉਂ ਗੱਲ ਸ਼ੁਰੂ ਕੀਤੀ ਹੋਈ ਹੈ, ਧਰੂ ਪ੍ਰਹਲਾਦ ਦਾ ਵੀ ਉਹੀ ਰਸਤਾ ਸੀ, ਨਾਨਕ ਦਾ ਰਸਤਾ ਹੋਇਆ ਬਣਾਇਆ ਹੋਇਆ, ਇਹ ਪਤਾ ਨਹੀਂ ਕਰਦਾ ਬਣਿਆ ਹੋਇਆ ਪਰਮੇਸ਼ਰ ਦੀ, ਇਹ ਪਰਮੇਸ਼ਰ ਦਾ ਦੱਸਿਆ ਹੋਇਆ ਰਸਤਾ ਹੈ, ਕਿਸੇ ਦਾ ਵੀ ਨਹੀਂ ਹੈ, ਫਿਰ ਤੁਰਕੀ ਬਣ ਗਿਆ ਹੈ, ਪਰਮੇਸ਼ਰ ਦਾ ਦੱਸਿਆ ਵੀ ਰਾਹ ਤਾਂ ਤੁਸੀਂ ਭੁੱਲ ਗਏ ਪਰ ਆਉਣ ਦਾ ਆਹ ਤਰੀਕਾ ਹੈ, ਐ ਰਾਹ ਆ ਜਾਓ ਘਰ ਨੂੰ ਮੁੜਿਓ, ਜੇ ਘਰ ਮੁੜਨਾ ਤਾਂ ਰਸਤਾ ਆਹ ਹੈ, ਮੁੜਨਾ ਮੁੜਨਾ ਕਿ ਸੁਰੈਂਡਰ ਹੋ ਜਾਓ ਬਸ, ਹੋਰ ਕੀ ਹੈ, ਲੜ ਕੇ ਅੱਡ ਹੋਏ ਤੇ ਮਾਫੀ ਮੰਗ ਕੇ ਫਿਰ ਇਕੱਠੇ ਹੋ ਜਾਓ, ਅਹੰਕਾਰ ਕਰਕੇ ਅੱਡ ਹੋਏ ਤੇ ਅਹੰਕਾਰ ਛੱਡ ਕੇ ਘਰ ਆ ਜਾਓ, ਦੀਵੇ ਹੋ ਕੇ ਆ ਜਾਓ, ਉੱਚੇ ਹੋਣ ਦੇ ਕਾਰਨ ਅੱਡ ਹੋਏ ਸੀ, ਸਾਡੀ ਮੰਨੀ ਨਹੀਂ ਜਾਂਦੀ, ਸਾਡੀ ਮਰਜ਼ੀ ਨਹੀਂ ਚਲਦੀ। ਦੇਖ ਲਿਆ ਤੁਸੀਂ ਅੱਡ ਹੋ ਕੇ ਦੁੱਖ ਸੁੱਖ, ਜੇ ਹੁਣ ਤੁਸੀਂ ਮੰਨਦੇ ਹੋ ਵੀ ਅਸੀਂ ਦੁਖੀ ਹਾਂ, ਘਾਟੇ ਚਲੇ ਗਏ, ਗਲਤੀ ਕੀਤੀ ਹੈ, ਨੀਵੇਂ ਹੋ ਕੇ ਘਰ ਆ ਜਾਓ, ਨੀਵਾਂ ਹੋ ਕੇ ਜਾਊਗਾ, ਨਵੇਂ ਸੁਖਾਰਾ ਹੋਏ ਦਾਸ ਬਣਨਾ ਪਊਗਾ, ਗੁਰੂ ਬਣ ਕੇ ਨਹੀਂ ਕੋਈ ਜਾ ਸਕਦਾ ਉੱਥੇ, ਗੁਰੂ ਦੀ ਕੋਈ ਐਂਟਰੀ ਨਹੀਂ ਹੈ, ਗੁਰੂ ਤਾਂ ਆਪ ਹੈ, ਗੁਰੂ ਦਾ ਬਣਦਾ ਸੀ ਇਹ ਤਾਂ ਹੀ ਤਾਂ ਸਿਆਪਾ ਹੋਇਆ, ਗੁਰੂ ਬਣਦੇ ਤੇ ਇੱਛਾ ਦੇ ਵੀ ਤੁਹਾਡੇ ਇੱਥੇ ਸਾਰੇ ਗੁਰੂ ਬਣੇ ਬੈਠੇ ਨੇ, ਇੱਥੇ ਗੁਰੂ ਬਣੇ ਹੋਏ ਨੇ ਸਾਰੇ, ਗੁਰੂ ਦਾ ਰੌਲਾ ਹੀ ਸੀ ਸਾਰਾ, ਉਹ ਉਪਜੀ ਜਾਣੇ ਕਹੀ ਨਾ ਉਪਜੈ,
ਉਪਜੀ ਜਾਣਾ
ਉਪਜੀ ਜਾਣਾ, ਉਹੀ ਆਪਣਾ ਆਪਣੀ ਬੁੱਧ ਹੈ ਜੇਤੀ, ਸੰਤਾਂ ਦੀ ਆਪੋ ਆਪਣੀ ਮਰਿਆਦਾ, ਉਪਜੀ ਜਾਣ ਵਾਲੀ ਉਹ ਗੱਲ ਹੈ, ਸਾਰੇ ਮਨਮੁੱਖ ਨੇ, ਇਹ ਤਾਂ ਮਨਮੁੱਖਾਂ ਦਾ ਰਾਹ ਹੈ, ਗੁਰਬਾਣੀ ਚੋਂ ਸਾਬਤ ਤਾਂ ਕਰਕੇ ਦਿਖਾਉਣ, ਇਹ ਵੀ ਠੀਕ ਹੈ, ਚੁੱਪ ਕਾਹਤੇ ਕੀਤੇ ਹੋਏ ਨੇ ਜਵਾਬ ਦੇਣ, ਇਹ ਤਾਂ ਰੌਲਾ ਪਾ ਲੈਂਦੇ ਨੇ ਜਦੇ ਜੇ ਕੋਈ ਮਾੜੀ ਗੱਲ ਹੋ ਜਾਏ, ਹੁਣ ਕੋਈ ਬੋਲਦਾ ਹੀ ਨਹੀਂ, ਗੁਰਬਾਣੀ ਚੋਂ ਬੋਲਣ, ਹਾਂ ਬੋਲਣਾ ਨੇ ਹੈਰੀਆਂ ਨੇ ਰਾਹ ਉਹੀ ਜਾਣਾ, ਇਹ ਵੀ ਗੱਲ ਹੈ, ਰਾਹ ਛੱਡਣਾ ਨਹੀਂ ਬੋਲਣਾ ਹੈ, ਪੰਡਿਤ ਨੇ ਵੀ ਇਹੀ ਕੀਤਾ ਸੀ, ਮਨਮੁੱਖ ਇਵੇਂ ਕਰਦੇ ਹੁੰਦੇ ਨੇ, ਭਗਤਾਂ ਦੀ ਗੱਲ ਦਾ ਜਵਾਬ ਦਿੱਤਾ ਨੀ, ਰਾਹ ਆਪਣਾ ਛੱਡਿਆ ਨੀ, ਰਾਹ ਨੀ ਛੱਡਣਾ ਇਹਨਾਂ ਨੇ, ਰਾਹ ਛੱਡਣਾ ਨੀ, ਉਹੀ ਰੱਖਣਾ ਪਤਾਲਾ ਉੱਥੇ ਰੱਖਣਾ, ਜਵਾਬ ਇਹਨਾਂ ਦਾ ਦੇਣਾ ਹੀ ਨੀ, ਜਵਾਬ ਹੀ ਨੀ ਦੇਣਾ ਇਸ ਗੱਲ ਦਾ, ਰਾਹ ਉਸੇ ਚੱਲਣਾ, ਇਹ ਤਾਂ ਵੱਡੀ ਜਿਹਾ ਮੂਵਮੈਂਟ ਬਣ ਜੂਗੀ, ਉਦੋਂ ਫਿਰ ਸ਼ਾਇਦ ਇਹਨਾਂ ਨੂੰ ਪ੍ਰੋਬਲਮ ਆ ਜਾਏ, ਹੱਦ ਤਾਂ ਉਹ ਕਹਿੰਦੇ ਨੇ ਚੱਲ ਦੱਸ ਸਕਦੇ ਹਾਂ, ਸਾਨੂੰ ਕੀ ਖਤਰਾ, ਉਹ ਖਤਰਾ ਸਮਝਦੇ ਨੇ ਗੋਲ ਕਰੂ, ਅਸਲ ਚ ਜ਼ਿੰਦਗੀ ਖਰਾਬ ਹੁੰਦੀ ਹੈ ਨੀ ਉਹਨਾਂ ਨੂੰ ਖਤਰਾ ਇਸ ਗੱਲ ਦਾ, ਉਹ ਗੱਲਾਂ ਦਾ ਨੀ ਉਹ ਸਮਝਦੇ ਕੁਛ, ਜਿਹੜੀ ਗੱਲ ਗੁਰਬਾਣੀ ਕਰਦੀ ਉਹ ਨੀ ਇਹਨਾਂ ਲੋਕਾਂ ਨੂੰ ਧਿਆਨ ਹੈ, ਸਾਰਾ ਜੀਵਨ ਜਾਂਦਾ ਜਾਂਦਾ ਬਹੁਤ ਜਾਂਦਾ, ਇਹਨਾਂ ਗੱਲਾਂ ਦਾ ਵਿਸ਼ਵਾਸ ਹੀ ਨਹੀਂ ਹੈ ਉਹਨਾਂ ਦਾ, ਵਿਸ਼ਵਾਸ ਹੁੰਦਾ ਕੰਬਾ ਲੱਗ ਜਾਵੇ ਸੁਣ ਕੇ, ਉਹਦਾ ਨਹੀਂ ਅਸਰ ਇੱਥੇ ਕੋਈ ਹੈ, ਉਹਦਾ ਜੇ ਕੋਈ ਸਿੱਖ ਹੋਵੇ ਉਹ 'ਤੇ ਅਸਰ ਹੁੰਦਾ, ਜਿਹਨੂੰ ਲੋੜ ਹੁੰਦੀ ਹੈ ਸਿੱਖੀ ਦੀ ਉਹ 'ਤੇ ਅਸਰ ਹੁੰਦਾ, ਇਹਨਾਂ 'ਤੇ ਕੋਈ ਅਸਰ ਨਹੀਂ ਉਹਨਾਂ ਗੱਲਾਂ, ਇਹ ਤਾਂ ਗੋਲਕ ਦਾ ਫਿਕਰ ਹੈ, ਇਹਨੂੰ ਗੋਲਕ ਸਾਡੇ ਕਬਜ਼ੇ 'ਚ, ਬੰਦੇ ਸਾਡੇ ਨਾਲ ਨੇ, ਸਿੱਖੀ ਦੇ ਨਾਲ ਕੀ ਲੈਣਾ, ਸਿੱਖੀ ਦਾ ਵਿਸ਼ਾ ਹੀ ਨਹੀਂ ਹੈ, ਸਿੱਖੀ ਨਹੀਂ ਵਿਸ਼ਾ ਹੁੰਦੀ ਇਹਨਾਂ ਲੋਕਾਂ, ਸਿੱਖੀ ਦਾ ਕਹਿੰਦੇ ਬਿਰਲੇ ਦਾ ਵਿਸ਼ਾ ਹੁੰਦਾ, ਗੁਰਬਾਣੀ ਵੀ ਇਹੀ ਕਹਿੰਦੀ ਹੈ, ਇਹ ਆਪਾਂ ਵੀ ਬਿਰਲਿਆਂ ਵਾਸਤੇ ਦੱਸਦੇ ਸੀ ਵੀ ਗੋਲਕ 'ਤੇ ਕੀ ਲੈਣਾ, ਇਹਨਾਂ ਨੇ ਲੈਣਾ ਹੋਊ ਗੋਲਕ 'ਤੇ, ਗੁਰੂ ਨਾਨਕ ਨੇ ਕਿਹੜਾ ਕਹਾ ਮੰਦਰਾਂ 'ਤੇ ਕਬਜ਼ਾ ਕੀਤਾ ਸੀ, ਭਗਤਾਂ ਨੇ ਮੰਦਰਾਂ 'ਤੇ ਕਬਜ਼ਾ ਕੀਤਾ ਸੀ, ਸੋਨੇ ਦੀ ਤਾਂ ਗੱਲ ਨਹੀਂ ਕੀਤੀ, ਤੁਹਾਡੇ ਮੰਦਰ ਸੋਨੇ ਦੇ ਨੇ, ਉਹ ਹੈ ਉਹ ਆਪਣਾ ਰਸਤਾ ਦੱਸਦਾ ਸੰਸਾਰ ਨੂੰ, ਸੰਸਾਰ ਦੇ ਲੋਕ ਬਦਨਾਮ ਇਹਨਾਂ ਨੂੰ ਜ਼ਰੂਰ ਕਰ ਦੇਣਗੇ, ਜਿਹੜੇ ਇੰਟੈਲੀਜੈਂਟ ਲੋਕ ਨੇ, ਪੜ੍ਹੇ ਲਿਖੇ ਨੇ, ਜਿਹੜੇ ਇਹਨਾਂ ਨੂੰ ਸਮਝਦੇ ਨੇ ਪਹਿਲਾਂ ਵੀ ਪਤਾ ਜਿਹਨਾਂ ਦੇ ਪੱਲੇ ਕੁਛ ਹੈ, ਉਹ ਇਹਨਾਂ ਨੂੰ ਬਦਨਾਮ ਕਰ ਦੇਣਗੇ, ਸਮਝ ਕੇ ਗੱਲ ਇਹਨਾਂ ਨੂੰ ਬਦਨਾਮ ਕਰ ਦੇਣਗੇ, ਤੁਹਾਡੇ ਪੱਲੇ ਕੱਖ ਨਹੀਂ ਹੋਏ, ਮੀਡੀਆ 'ਚ ਮੈਂ ਹੈ, ਜੇ ਗੱਲ ਮੀਡੀਆ 'ਚ ਆਉਂਦੀ ਹੈ ਫਿਰ ਔਖਾ ਹੋ ਜੂਗਾ, ਇਹਨੂੰ ਫਿਰ ਔਖਾ ਹੋ ਜੂਗਾ, ਛੇਤੀ ਔਖਾ ਹੋ ਜੂਗਾ, ਹਾਂਜੀ,
ਕਹੇ ਨਾ ਉਪਜੇ ਉਪਜੀ ਜਾਣੇ ਭਾਵ ਅਭਾਵ ਵਿਹੂਣਾ,
ਕਿਉਂਕਿ ਭਾਵ ਅਭਾਵ ਵਿਹੂਣਾ, ਭਾਵ ਅਭਾਵ ਆਪਣੇ ਨਫੇ ਨੁਕਸਾਨ ਦਾ ਗਿਆਨ ਨਹੀਂ ਹੈ, ਭਾਵ ਹੁੰਦੀ ਹੈ ਭੁੱਖ, ਬੰਦੀ ਭੁੱਖ ਔਰ ਸਰੀਰ ਦੀ ਭੁੱਖ ਦੇ ਡਿਫਰੈਂਸ ਦਾ ਨਹੀਂ ਪਤਾ ਇਹਨੂੰ, ਅਭਾਵ ਹੁੰਦੀ ਹੈ ਜਿਹੜੀ ਭੁੱਖ ਮੇਰੀ ਨਹੀਂ ਨਾ, ਇਹ ਸਰੀਰ ਦੀ ਭੁੱਖ ਹੈ, ਉਹਨੂੰ ਆਪਣੀ ਮੰਨੀ ਬੈਠਾ, ਆਪਣੀ ਭੁੱਖ ਦਾ ਗਿਆਨ ਨਹੀਂ ਹੈ, ਆਤਮਾ ਦੀ ਭੁੱਖ ਦਾ ਗਿਆਨ ਨਹੀਂ, ਸਰੀਰ ਦੀ ਭੁੱਖ ਨੂੰ ਆਪਣੀ ਭੁੱਖ ਮੰਨੀ ਬੈਠਾ, ਭਾਵ ਅਭਾਵ, ਅਭਾਵ ਹੁੰਦਾ ਪੁੱਠੀ, ਜਿਹੜੀ ਮੇਰੀ ਭਾਵ ਮੇਰੀ ਭੁੱਖ ਹੈ ਨਹੀਂ, ਆਪਣੀ ਭੁੱਖ ਦਾ ਗਿਆਨ ਨਹੀਂ ਹੈ, ਮੈਂ ਕਾਹਦੇ ਨਾਲ ਰੱਜੂ, ਮਾਇਆ ਨਾਲ ਰੱਜਣ ਨੂੰ ਫਿਰਦਾ, ਮਾਇਆ ਨਾਲ ਤ੍ਰਿਪਤ ਹੋਣ ਨੂੰ ਫਿਰਦਾ, ਨਹੀਂ ਹੋਣਾ ਤ੍ਰਿਪਤ ਕਾਹਦੇ ਨਾਲ ਹੋਊਗਾ, ਤ੍ਰਿਪਤ ਤਾਂ ਹੋਣ ਨੂੰ ਫਿਰਦਾ, ਇਹ ਤਾਂ ਗੱਲ ਹੈ, ਸਾਰੇ ਚਾਹੁੰਦੇ ਤ੍ਰਿਪਤ ਹੋ ਜਾਈਏ, ਪਰ ਮਾਇਆ ਨਾਲ ਹੋਣ ਨੂੰ ਫਿਰਦਾ, ਪਤਾ ਨਹੀਂ ਹੈਗਾ ਭਾਵ ਭਾਵੇ ਹੁਣ ਭਾਵ ਭਾਵ ਵਿਹੂਣਾ ਤ੍ਰਿਪਤ ਮਾਇਆ ਨੂੰ ਹੋਣ ਨੂੰ ਫਿਰਦਾ ਮਾਇਆ ਇਕੱਠੀ ਕਰਕੇ ਵੱਡੀ ਚੌਧਰ ਕਰਕੇ ਤ੍ਰਿਪਤ ਹੋਣ ਨੂੰ ਫਿਰਦਾ ਹੈ।